आद निरंजन है गुरु नानक, तार के मूरत है जग आयो, लोक सुनियो पर लोक सुनियो, बिद लोक सुनियो सब दर्शन पायो, संगत पारो तारन को गुरु नानक साहेब पंथ चलायो, वाहे गुरु श्री गुरु नानक साहेब, तार के मूरत है जग आयो, आद करो गुरुदेव को बंदन, वाहे गुरु मुख माहे आचारी, दोए कर जोर करो चरण पर, जाऊं सदा गुर को बलिहारी, कान सुने उपमा गुर की, गुर मूरत ध्यान हृदय महतारी, वाहे गुरु श्री गुरु नानक साहेब, सेवक सरण गही दरबारी, दंडौत बंदन अनक बार, सर्व कला समरथ, दोलन ते राख हो प्रभु नानक दे कर हाथ, ज्ञान अंजन गुर दिया अज्ञान अंधेर बनास, हर कृपा ते संत भेटिया नानक मन परगास, मूह कुचरै शास्त्र खाट पिंग गिरन चढ़ जाए, अंध लख बदरो सुन जो काल कृपा कराए, सतनाम श्री वाहिगुरु जियो, सोरठ महला तीजा, सो सिख सखा बंधप है भाई, जे गुर के पाने बिच आवे, अपने पाने जो चले भाई, बिछड़ छोटा खावे, सो सिख सखा बंधप है भाई, जे गुर के पाने बिच आवे, अपने पाने जो चले भाई, बिछड़ छोटा खावे, बिन सतगुर सुख कदे ना पावे भाई, फिर पछोतावे, हर के दास सहेले भाई, जन्म जन्म के किल विख दुख काटे, आपे मेल मिलाई रहाओ, एहो कुटुंब सब जी के बंधन भाई, परम पुला संसारा बिन गुर बंधन टूट है नाही, गुरमुख मोख द्वारा, कर्म कर है गुर शब्द न पछाण है, मर जन्म है वारो वारा, ओ मेरा जग पल च रहया भाई, कोई न किसी केरा, गुरमुख महल पायन गुण गावन, निज कर हुए बसेरा, एथे बुझे सो आप पछाणे, हर प्रभ है तिसकेरा, सतगुरु सदा दयाल है भाई, विण पागा क्या पाईए, एक नदर कर वेखे सब ऊपर, जेहा पाओ तेहा फल पाईए, नानक नाम वसै मन अंतर, बिचहों आप गवाईए, एक नदर कर वेखे सब ऊपर, जेहा पाओ तेहा फल पाईए, नानक नाम वसै मन अंतर, बिचहों आप गवाईए, वाहिगुरु जी का खालसा, वाहिगुरु जी की फतेह, भगत वछल करुणा निदान दीना बंधु, पतत पावन जगत गुरु, निरंजनी ज्योत तन तन साहेब श्री गुरु नानक देव जी महाराज, तन तन साहेब श्री गुरु गोविंद सिंह साहेब जी महाराज, तन तन साहेब श्री गुरु ग्रंथ साहब जी महाराज जी की अपार कृपालता बख्शिश का सदका आप सारे माई भाई बड़े प्यार सत्कार दे सहत शाम दे दीवाना दी हाजरी भरते हुए गुरु घर के कीर्तनिया पासों बड़े प्यार सत्कार दे सहत सतगुरु जी की अमृतमयी पावन गुरबाणी का अरस भिन्ना कीर्तन श्रवण करते हुए आनंद प्राप्त कर रहे सी। कलयुग में कीर्तन प्रधाना गुरमुख जपिया लाए ध्याना कीर्तन निर्मोलक हीरा ऐसा है की रतन रतन विचारा गुरु की बाणी दे हरी जस दे बराबर की कीमत रखदा कुछ भी नहीं। ये कलयुग दे विच जो नौ प्रकार की भगती है सरवण सिमरन कीर्तन पद सेवा अरचान दासा सखन वंदना भगत निवेदन जान गुरु दी बाणी कीर्तन कथा सुनना यह भी एक भगती है। सिमरन सिमरन करना भी भगती है। तीसरे नंबर ते है कीर्तन भगती। मन नूं टिकाउण दा कलयुग दे विच सारिआं नूं वधिया साधन यह है कीर्तन भगती है। सरवण सिमरन कीर्तन पद सेवा चरणा दी सेवा अरचान कोई सुगंधी आला द्रव छिड़कना गुरु महाराज ते दासा दास भाव सेवक वाला सखपन मित्र आला भाव वफादारी बंदना सतगुरु गरीब नवाज जी नूं शरदा दे नाल नमस्कार करनी भगत निवेदन जान निवेदन भगती आप आप समर्पण करना अथवा गुरु साहब नूं अपनी कोई भेटा प्रसाद तिल फुल जो भी है अर्पण करना ये नौ प्रकार की भगती है। भगत नवे प्रकारा पंडित वेद पुकारा। सो कीर्तन भी एक बहुत वड्डी भगती है। जिस तरह विष्णु दा लईए ते उत्थे भी नारद विष्णु दे दरबार विच बीणा लैके बैठा नजर आएगा। शिवजी है उहदे त्रिशूल दे नाल डोरू बनिया हुंदा जां हथ विच होएगा। इस तरह सारस्वती कर बेणवती सरस्वती दे हथ विच भी बीणा होएगी। जिहड़े सूरमे है ओह भी जे धनुष है ते ओह डोर खिच के ओहदी टणकार जरूर करदे है। इस वास्ते ते सतगुर गुरु नानक साहब सचे पातशाह जी ने भी मरदाने नूं रवाब दी साज दी दात बख्शिश कीती। कीर्तन जो है ये बहुत वड्डी भगती है। इस वास्ते महाराज ने नूं बड़ा उच्चा रुतबा दिता अते प्रधाना प्रधान श्रोमणी किया। बड़े प्यार नाल उन्हें भी कीर्तन कीता ते तुसी भी सरवण कीता बड़ा आनंदमय कीर्तन सी ते गला भी महाराज की कृपा नाल बख्शिश हुंदा क्योंकि राग नाल ही रागी है ते जे राग बसुरी होवे ते फिर राग दा भी स्वाद नहीं बनदा। ते सुर ते ताल जदों मिलदे है ते रागी दी आवाज मिलदी है फिर कीर्तन दा जो आनंद है फिर तालां विच जो है ते वखरा ही आनंद जो प्राप्त हुंदा है। संगीत दे विच जां पक्के राग है ਜਾਂ ਪ੍ਰਾਣੀਆਂ ਜਿਹੜੀਆਂ ਬੰਦਿਸ਼ਾਂ ਜਾਂ ਰੀਤਾਂ ਹੈਗੀਆਂ ਉਹਦੇ ਵਿੱਚ ਇਹਦਾ ਬੜਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ। ਆਪ ਜੀ ਨੇ ਬਹੁਤ ਹੀ ਪਿਆਰ ਨਾਲ ਕੀਰਤਨ ਕੀਤਾ ਤੇ ਸੰਗਤਾਂ ਨੇ ਭਾਈ ਸਰਵਣ ਕੀਤਾ। ਕੁਝ ਮਿੰਟ ਹੋਰ ਹਨ, ਤੀਸਰੇ ਪਾਤਸ਼ਾਹ ਦੀ ਬਾਣੀ ਚੋਂ ਇੱਕ ਸ਼ਬਦ ਲਵਾਂਗੇ, ਉਸ ਦੇ ਵਿਚਾਰ ਹੈ। ਸੋਰਠ ਮਹੱਲਾ ਤੀਜਾ। ਸੋਰਠ ਰਾਗਣੀ ਹੈ, ਤੀਸਰੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਸੋ ਸਿੱਖ ਸਖਾ ਬੰਧਪ ਹੈ ਭਾਈ। ਗੁਰੂ ਮਹਾਰਾਜ ਨੂੰ ਪੁੱਛਿਆ ਵੀ ਸਿੱਖ ਕੌਣ ਹੈ, ਸਖਾ ਮਿੱਤਰ ਕੌਣ ਹੈ, ਬੰਧਪ ਸੰਬੰਧੀ ਤੇ ਭਰਾ ਕੌਣ ਹੈ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹਨ, ਸੋ ਮੈਂ ਉਹੀ ਸਿੱਖਿਆ, ਉਹੀ ਸਖਾ ਮਿੱਤਰ ਆ, ਉਹੋ ਹੀ ਬੰਧਪ ਸੰਬੰਧੀ ਹੈ, ਉਹੋ ਹੀ ਭਾਈ ਭਰਾ ਹੈ। ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਏ, ਹੁਕਮ ਵਿੱਚ ਆ ਜਾਏ, ਰਜ਼ਾ ਵਿੱਚ ਆ ਜਾਵੇ, ਆਗਿਆ ਦਾ ਪਾਲਣ ਕਰਨ ਵਾਲਾ ਬਣ ਜਾਏ, ਉਹੋ ਹੀ ਸਿੱਖ ਹੈ, ਉਹੋ ਹੀ ਮਿੱਤਰ ਹੈ, ਉਹੋ ਹੀ ਸੰਬੰਧੀ ਹੈ, ਉਹੋ ਹੀ ਭਰਾ ਹੈ। ਆਪਾਂ ਕਈ ਵਾਰੀ ਪਰਿਵਾਰਾਂ ਚ ਦੇਖਦੇ ਹਾਂ ਤੇ ਟੀਚਰ ਔਰ ਵਿਦਿਆਰਥੀ ਜਿਹੜੇ ਆ ਉਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬਣਦਾ, ਮਿੱਤਰ ਮਿੱਤਰਾਂ ਦੇ ਝਗੜੇ ਆ, ਬੰਧਕ ਸੰਬੰਧੀਆਂ ਦੇ ਵੀ ਸੰਬੰਧੀਆਂ ਨਾਲ ਵਿਵਾਦ ਹੋ ਰਿਹਾ, ਭਰਾਵਾਂ ਦੇ ਭਰਾਵਾਂ ਨਾਲ ਝਗੜੇ ਆ। ਹੁਣ ਮਹਾਂਭਾਰਤ ਦਾ ਜਿਹੜਾ ਯੁੱਧ ਹੈ ਉਹ ਭਰਾਵਾਂ ਵਿੱਚ ਹੀ ਹੋਇਆ, ਬਗਾਨਿਆਂ ਦਾ ਨਹੀਂ ਹੈ। ਕਿਤਨਾ ਵੱਡਾ ਘਾਤ ਹੋਇਆ। ਸੋ ਇਸ ਵਾਸਤੇ ਭਰਾਵਾਂ ਦੇ ਅੱਜ ਵੀ ਝਗੜੇ ਚੱਲਦੇ ਰਹਿੰਦੇ ਹੈ। ਪਰ ਮਹਾਰਾਜ ਕਹਿੰਦੇ ਅਸਲੀ ਸਿੱਖ ਕੌਣ ਹੈ, ਕਿਉਂਕਿ ਸਿੱਖ ਉਹ ਆ ਜਿਹਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ। ਸਿੱਖੀ ਸਿੱਖਿਆ ਗੁਰ ਵਿਚਾਰ, ਤੇ ਸਿੱਖ ਵਾਸਤੇ ਬੜੇ ਸ਼ਬਦ ਵੀ ਉਚਾਰੇ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਇਸ ਸ਼ਬਦ ਵਿੱਚ ਵੀ ਸਾਰਾ ਦੱਸਿਆ, ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਇਸ ਪੌੜੀ ਵਿੱਚ ਵੀ ਵਰਣਨ ਕੀਤਾ ਭਾਈ ਗੁਰਦਾਸ ਸਾਹਿਬ ਨੇ ਵੀ, 12 ਵਿੱਚ ਵੀ ਹੈ ਤੇ ਕਵਿਤ ਸਵਈਆਂ ਚ ਵੀ ਹੈ। ਸਿੱਖ ਬਾਰੇ ਕਾਫੀ ਕਵਿਤ ਤੇ ਪੌੜੀਆਂ ਵਰਣਨ ਕੀਤੀਆਂ। ਤੇ ਸਖਾ ਮਿੱਤਰ ਵੀ ਉਹੀ ਹੈ ਤੇ ਬੰਧਪ ਸੰਬੰਧੀ ਤੇ ਭਰਾ। ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਭਾਣੇ ਵਿੱਚ ਆ ਜਾਏ। ਹੁਣ ਭਾਈ ਲਹਿਣਾ ਜੀ ਸਿੱਖ ਬਣਿਆ, ਭਾਣੇ ਵਿੱਚ ਚੱਲੇ ਆ ਤੇ ਗੁਰੂ ਸਾਹਿਬ ਦੀ ਪੂਰਨ ਮੁਕੰਮਲ ਬਖਸ਼ਿਸ਼ ਦੇ ਉਹ ਪਾਤਰ ਬਣੇ ਆ, ਗੁਰਤਾ ਗੱਦੀ ਤੇ ਸਵਾਯਮਾਨ ਹੋਏ, ਦੂਸਰੇ ਸਤਿਗੁਰੂ ਜੀ ਥਾਪੇ ਗਏ। ਇਸੇ ਤਰ੍ਹਾਂ ਸਿੱਖੀ ਦਾ ਨਮੂਨਾ ਬਾਬਾ ਬੁੱਢਾ ਸਾਹਿਬ ਜੀ ਲੈ ਲਓ, ਹੋਰ ਵੀ ਬੇਅੰਤ ਲੰਬਾ ਇਤਿਹਾਸ ਹੈ। ਮਿੱਤਰਤਾ ਪੀਰ ਬੁੱਧੂ ਸ਼ਾਹ ਨੇ ਭਗਾਣੀ ਦੇ ਯੁੱਧ ਵਿੱਚ ਕੈਸੀ ਮਿੱਤਰਤਾ ਪਗਾਈ ਹੈ, ਕਮਾਲ ਹੀ ਕਰ ਦਿੱਤੀ ਹੈ, ਕਿੰਨੀ ਵਫ਼ਾਦਾਰੀ ਦਿਖਾਈ ਹੈ। ਸਾਈਂ ਮੀਆਂ ਮੀਰ ਜੀ ਨੇ ਜਦੋਂ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਆ, ਉਸ ਵੇਲੇ ਆ ਕੇ ਹਾਂ ਦਾ ਨਾਰਾ ਮਾਰਿਆ, ਬੰਧਪ ਸੰਬੰਧੀ ਦਸਮ ਗੁਰੂ ਜੀ ਦੇ ਭੂਆ ਦੇ ਪੁੱਤਰ ਸੰਗੋ ਸ਼ਾਹ ਜੀਤਮਲ ਮਾਰੀ ਚੰਦ ਗੁਲਾਬ ਰਾਏ ਸਿਆਮ ਰਾਏ ਆਦਿਕ, ਕਿਤਨੀ ਵੱਡੀ ਵਫ਼ਾਦਾਰੀ ਉਹਨਾਂ ਨੇ ਵੀ ਗੁਰੂ ਮਹਾਰਾਜ ਦੇ ਨਾਲ ਦਿਖਾਈ ਹੈ। ਤੇ ਭਰਾ ਲੈ ਲਓ, ਭਰਾਵਾਂ ਦੇ ਵਿੱਚ ਵੀ ਬਾਬਾ ਗੁਰਦਿੱਤਾ ਸਾਹਿਬ ਲੈ ਲਓ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਸ ਵਿੱਚ ਕਿਤਨਾ ਪਿਆਰ ਰਿਹਾ, ਕਿਉਂਕਿ ਉਹ ਰਜ਼ਾ ਤੇ ਹੁਕਮ ਵਿੱਚ ਚੱਲੇ ਆ। ਉਹੀ ਸਿੱਖ ਹੈ, ਉਹੀ ਸਖਾ ਮਿੱਤਰ ਹੈ, ਉਹੀ ਬੰਧਪ ਸੰਬੰਧੀ ਹੈ, ਉਹੀ ਭਰਾ ਆ। ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ ਗੁਰੂ ਦੀ ਰਜ਼ਾ ਦੇ ਵਿੱਚ ਆ ਜਾਂਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਜਿਹੜਾ ਆਪਣੇ ਭਾਣੇ ਆਪਣੀ ਮਨ ਮਰਜ਼ੀ ਵਿੱਚ ਚੱਲਦਾ ਹੈ, ਇਹ ਭਾਈ ਇਹ ਭਰਾਵੋ, ਜਿਹੜਾ ਆਪਣੀ ਮਰਜ਼ੀ ਵਿੱਚ ਚੱਲਦਾ, ਵਿਛੜ ਚੋਟਾਂ ਖਾਵੇ, ਹੁਕਮ ਨਾਲੋਂ ਟੁੱਟਾ ਹੋਇਆ ਬੰਦਾ ਵਿਛੜ ਜਾਂਦਾ, ਫਿਰ ਉਹ ਅਨੇਕ ਪ੍ਰਕਾਰ ਦੀਆਂ ਚੋਟਾਂ ਠੋਕਰਾਂ ਖਾਂਦਾ ਹੈ। ਗੁਰੂ ਮਹਾਰਾਜ ਨੂੰ ਮਿਲਣ ਦਾ ਸਾਧਨ ਤੇ ਹੁਕਮ ਦੀ ਪਾਲਣਾ ਹੈ, ਆਗਿਆ ਸਮ ਨਹੀਂ ਸਾਹਿਬ ਸੇਵਾ। ਸਕੂਲਾਂ ਚਲ ਜਾਓ, ਕਾਲਜਾਂ ਯੂਨੀਵਰਸਿਟੀਆਂ ਚਲ ਜਾਓ, ਦਫ਼ਤਰਾਂ ਵਿੱਚ ਚਲੇ ਜਾਓ, ਪਾਰਲੀਮੈਂਟ ਰਾਸ਼ਟਰਪਤੀ ਭਵਨ ਹੈ, ਘਰਾਂ ਪਰਿਵਾਰਾਂ ਚ ਲੈ ਲਓ, ਜਥੇਬੰਦੀਆਂ ਵਿੱਚ ਲੈ ਲਓ, ਇਸੇ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਲੈ ਲਓ, ਸਾਰੀ ਜਗ੍ਹਾ ਪੜ੍ਹਾਈ ਤਾਂ ਹੁਕਮ ਮੰਨਣ ਦੀ ਹੈ। ਜੇ ਘਰ ਵਿੱਚ ਬੱਚੇ ਬੱਚੀਆਂ ਸਿਆਣੇ ਦਾ ਮਾਤਾ ਪਿਤਾ ਹੁਕਮ ਨਹੀਂ ਮੰਨਦੇ, ਉੱਥੇ ਵੀ ਕਲੇਸ਼ ਹੈ। ਜਥੇਬੰਦੀ ਇੱਕ ਦੂਜੇ ਦਾ ਬਚਨ ਨਹੀਂ ਮੰਨਦੇ, ਉੱਥੇ ਵੀ ਕਲੇਸ਼ ਹੋ ਜਾਂਦਾ। ਕੌਮਾਂ ਦੇ ਵਿੱਚ ਵੀ ਝਗੜੇ ਪੈ ਜਾਂਦੇ ਆ, ਦੇਸ਼ਾਂ ਰਾਜਾਂ ਸਮਾਜਾਂ ਦੇ ਵਿੱਚ ਵੀ, ਪਰਿਵਾਰਾਂ ਵਿੱਚ ਪਾਰਟੀਆਂ ਵਿੱਚ ਵੀ। ਫੁੱਟ ਕਦੋਂ ਪੈਂਦੀ ਹੈ? ਜਦੋਂ ਬਚਨ ਦੀ ਸਾਂਝ ਨਹੀਂ ਹੁੰਦੀ। ਭਰਾਵਾਂ ਵਿੱਚ ਵੀ, ਮਿੱਤਰਾਂ ਵਿੱਚ ਵੀ, ਪੁੱਤਰਾਂ ਵਿੱਚ ਵੀ, ਸੰਬੰਧੀਆਂ ਵਿੱਚ ਵੀ, ਗੁਰੂ ਚੇਲੇ ਦਾ ਵਿਵਾਦ ਕਦੋਂ? ਜਦੋਂ ਚੇਲਾ ਆਪ ਹੁਦਰੀ ਕਰਨ ਲੱਗ ਜਾਏ। ਹਜ਼ੂਰ ਪਾਤਸ਼ਾਹ ਕਹਿੰਦੇ ਆ, ਜਿਹੜਾ ਆਪਣੇ ਭਾਣੇ ਆਪਣੀ ਮਰਜ਼ੀ ਨਾਲ ਜਿਹੜੀ ਗੱਲ ਆਪ ਨੂੰ ਪਾਉਂਦੀ ਹੈ ਉਹੀ ਕਰੇ, ਉਹਦੇ ਮੁਤਾਬਕ ਚੱਲੇ, ਵਿਛੜ ਚੋਟਾ ਖਾਵੇ, ਉਹ ਗੁਰੂ ਮਹਾਰਾਜ ਨਾਲੋਂ ਵਿਛੜ ਜਾਂਦਾ। ਪਿਰਥੀ ਚੰਦ ਹੈ ਤੇ ਪੁੱਤਰ ਹੀ ਸੀ, ਧੀਰਮਲ ਪੁੱਤਰ ਸੀ, ਪਰ ਬਚਨ ਦੀ ਸਾਂਝ ਨਹੀਂ ਰਹੀ, ਇਸ ਕਰਕੇ ਵਿਛੜ ਗਏ। ਤੇ ਉਹਨਾਂ ਨੂੰ ਫਿਰ ਸੰਗਤ ਵੱਲੋਂ ਕੋਈ ਸਤਿਕਾਰ ਪਿਆਰ ਨਹੀਂ ਮਿਲ ਸਕਿਆ। ਇਸੇ ਤਰ੍ਹਾਂ ਮਸੰਦ ਜਿਹੜੇ ਸੀ, ਮਸਨੰਦ ਨਾਮ ਹੁੰਦਾ, ਛੋਟੀ ਕਿਸੇ ਗੱਦੀ ਦਾ, ਇਹਨਾਂ ਨੂੰ ਜਿਵੇਂ ਮੰਜੀ ਦਿੱਤੀ ਜਾਂਦੀ ਹੈ, ਮੰਜੀਆਂ ਦਿੱਤੀਆਂ ਸੀ ਪ੍ਰਚਾਰ ਦੀਆਂ, ਦਸਵੰਧ ਇਕੱਠਾ ਕਰਦੇ ਸੀ। ਫਿਰ ਇਹ ਲਾਲਚੀ ਹੋ ਗਏ, ਆਪ ਉਧਰੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਗੁਰੂ ਘਰ ਸ਼ਿਕਾਇਤਾਂ ਆਈਆਂ। ਇਹਨਾਂ ਨੂੰ ਵਾਰਨਿੰਗ ਵੀ ਦਿੱਤੀ, ਇਹਨਾਂ ਨੇ ਆਪਣੀ ਸਦਾਈ ਨਹੀਂ ਕੀਤੀ। ਫਿਰ ਗੁਰੂ ਘਰ ਤੋਂ ਵਿਛੜ ਗਏ ਤੇ ਅਨੇਕ ਪ੍ਰਕਾਰ ਦੀਆਂ ਚੋਟਾਂ ਵੀ ਖਾਣੀਆਂ ਪਈਆਂ। ਸ੍ਰੀ ਅਨੰਦਪੁਰ ਸਾਹਿਬ ਤੇ ਦੇਹਰਾਦੂਨ ਮਹਾਰਾਜ ਨੇ ਫਿਰ ਇਹਨਾਂ ਨੂੰ ਇਹਨਾਂ ਦੇ ਕਰਮਾਂ ਮੁਤਾਬਕ ਸਜਾਵਾਂ ਵੀ ਦਿੱਤੀਆਂ। ਉਹ ਵਿਛੜ ਗਏ ਤੇ ਚੋਟਾਂ ਖਾਵਾ, ਚੋਟਾਂ ਖਾਂਦਾ ਉਹ ਮਨੁੱਖ, ਚੋਟਾਂ ਖਾਣੀਆਂ ਪੈਂਦੀਆਂ ਹਨ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਬਿਨਾਂ ਸਤਿਗੁਰੂ ਜੀ ਦੀ ਆਗਿਆ ਪਾਲਣ ਤੋਂ ਕੋਈ ਮਨੁੱਖ ਕਦੇ ਵੀ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਦੁੱਖ ਹੋਣ ਦਾ ਕਾਰਨ ਹੀ ਇਹ ਹੈ ਕਿ ਗੁਰੂ ਕੇ ਬਚਨ ਦੀ ਉਲੰਘਣਾ ਕੀਤੀ ਹੈ, ਸ਼ਬਦ ਨਾਲੋਂ ਟੁੱਟ ਗਿਆ, ਹੁਕਮ ਨਾਲੋਂ ਟੁੱਟ ਗਿਆ, ਉਪਦੇਸ਼ ਮੰਨਣ ਤੋਂ ਬਾਗੀ ਹੋ ਗਿਆ। ਉਸ ਮਨੁੱਖ ਨੂੰ ਕਦੇ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਇਹ ਭਾਈ ਜਨੋ ਬਿਨਾਂ ਸਤਿਗੁਰ ਦੀ ਆਗਿਆ ਪਾਲਣ ਤੋਂ ਕਦੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। फिर पछोतावे। वो 84 लाख जूना दे विच घूमदा, इत्थे संसार भी बार बार फिरदा है, घूमदा है जगह जगह, पछोतावे पश्चाताप करदा, उसदे मन नूं फिर शांति नहीं रहिंदी। मन दे विच हर वेले पश्चाताप कलेश जिहड़ा वो बनिया रहिंदा है। सो इस वास्ते सतगुर सचे पातशाह कहिंदे उहदी शरण तों बिना, उहदी आग्या दे पालन तों बिना कदे भी सुख दी प्राप्ति नहीं हुंदी। धन धन साहिब श्री गुरु नानक देव जी महाराज जिवें सियालकोट गए ते इत्थे हमजा बंस नाम दा फकीर सी, किसे ने उहदी आराधना कीती पुत्र वास्ते, वचन होया कि 4 पुत्र होणगे, 1 साडा होएगा, 4 समें नूं पुत्र होए। इन मंग कीती, गृहस्थी है लालच हो जांदा कि इसने एक मट बनाया, उहदे च बह गया है सियालकोट झूठे मनुष्यां दा, इहनूं गर्क कर देना, वचन करके मुकर गया। तां श्री गुरु नानक देव जी उत्थे गए ते उन्होंने सुनेहा भेजा कि फकीर नूं को आके बार दर्शन देवे ते लवे। मरीद कहन लगे उन्होंने चलीसा रखिया ते वो अंदर मट दे बैठा, सूरे दे मत्थे नहीं लगना, किसे दे मत्थे नहीं लगना 40 दिन वास्ते। कारण ये है ए पुत्रां दी दात ही तों मिली सी, एक देना कीता सी ते ओह मुकर गया। हुण ओह कहिंदे वी शहर जो अगर कर देना ते महाराज कहिण लगे वी इस तरां इन्नी कु गल पिछे एडा वड्डा, इह तां बहुत वड्डा पाप ते जुल्म है। ते सतगुरु जी आ गए, ऐसी लीला वरती, महाराज सब दे रखवाले है। वो गुंबद पाट गया ते सूर्य की लाइट अंदर चल गई। हुण आया भी मेरा जिहड़ा ये 40 से ये खंडत हो गया। मरीदां नूं पुछा कहिंदे इस तरह 3 महापुरख आए से, उन्हां च इक बड़े तेजस्वी महापुरख सगे, इस तरह चले गया शायद नेड़े होण। पुछया ते महाराज जिहड़े ही विराजमान सगे उत्थे पहुंचा। ਗੁਰੂ ਨੇ ਕਿਹਾ ਸਾਈ ਜੀ ਤੁਸੀਂ ਲੋਕਾਂ ਦੇ ਨਿਆਣਿਆਂ ਤੋਂ ਕੀ ਲੈਣਾ, ਜਿਹੜੇ ਮੋਹ ਜਾਲ ਚ ਫਸੇ ਹੋਏ ਆ, ਤੇ ਦਿੱਤਾ ਠੀਕ ਹੈ ਨਹੀਂ ਦਿੱਤਾ ਤਾਂ ਵੀ ਠੀਕ ਹੈ। ਕਹਿਣ ਲੱਗਾ ਸ਼ਹਿਰ ਝੂਠਿਆਂ ਦਾ। ਮਹਾਰਾਜ ਕਹਿੰਦੇ ਸਾਰਾ ਨਗਰ ਜਾਂ ਸਾਰੀ ਜਾਤੀ ਸਾਰੀ ਕੌਮ ਥੋੜੀ ਨਿੰਦੀ ਜਾਂਦੀ ਹੈ, ਵੀ ਚੰਗੇ ਬੰਦੇ ਵੀ ਹੁੰਦੇ ਆ। ਕਹਿੰਦਾ ਨਹੀਂ। ਹਜ਼ੂਰ ਨੇ ਉਸ ਵੇਲੇ ਟਕਾ ਦਿੱਤਾ। ਸ੍ਰੀ ਮਰਦਾਨਾ ਜੀ ਨੂੰ ਕਹਿਣ ਲੱਗੇ ਜਾ ਸ਼ਹਿਰ ਵਿੱਚ ਜਾ ਕੇ ਤੇ ਤੂੰ ਇਹਦਾ ਆਪਣੇ ਸੌਦਾ ਖਰੀਦ ਕੇ ਲਿਆ ਕਿ ਮਰਨਾ ਸੱਚ ਜਾਂ ਜੀਣਾ ਇਹਦੇ ਬਾਰੇ ਪੁੱਛ ਕੇ ਆ। ਮਰਦਾਨਾ ਚਲੇ ਗਿਆ, ਗੁਲੇ ਕੋ ਗਿਆ। ਉਹ ਕਹਿੰਦਾ ਮਰਨਾ ਸੱਚ ਹੈ ਤੇ ਜੀਣਾ ਝੂਠ ਹੈ। ਕਹਿੰਦੇ ਲੈ ਭਾਈ ਇਸ ਤਰ੍ਹਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਮਰਨੇ ਨੂੰ ਸੱਚ ਸਮਝਦੇ ਆ, ਜੀਣਾ ਝੂਠ ਸਮਝਦੇ ਆ। ਜ਼ਿੰਦਗੀ 4 ਦਿਨ ਦੀ ਹੈ। ਉਹ ਫਕੀਰ ਨੂੰ ਮਹਾਰਾਜ ਨੇ ਸ਼ਾਂਤੀ ਬਖਸ਼ਿਸ਼ ਕੀਤੀ। ਹੁਣ ਮਹਾਰਾਜ ਨੇ ਕਿਹਾ ਮੂਲੇ ਦੀ ਵੀ ਪਰਖ ਕਰੀਏ, ਜਿਹੜਾ ਕਹਿੰਦਾ ਮਰਨਾ ਸੱਚ ਹੈ ਤੇ ਜੀਣਾ ਝੂਠ ਹੈ। ਕੋਈ ਦਿਨ ਚਲੇ ਗਿਆ, ਫਿਰ ਆ ਗਿਆ, ਆ ਕੇ ਪੁੱਛਿਆ ਕਿ ਮੂਲਾ ਕਿੱਥੇ ਹੈ। ਘਰ ਵਾਲੀ ਕਹਿਣ ਲੱਗੀ ਉਹ ਸੰਤ ਆ ਗਿਆ ਕਿ ਤੈਨੂੰ ਨਾਲ ਨਾ ਲੈ ਜਾਣ, ਆਪਣੇ ਕਾਰੋਬਾਰ ਚ ਫਰਕ ਪਏਗਾ। ਕਹਿੰਦਾ ਹੁਣ ਕਿਵੇਂ ਕਰੀਏ? ਕਹਿੰਦੇ ਉਹ ਪਾਥੀਆਂ ਦੀ ਗੁਹਾੜੀ ਹੈ, ਉਹਦੇ ਵਿਚ ਲੁਕ ਜਾ। ਉਹਦੇ ਵੜ ਗਿਆ, ਉੱਥੇ ਆਮ ਇਸ ਤਰ੍ਹਾਂ ਜਾਂ ਇੱਥੇ ਬਿਛੂ ਹੋਇਆ ਜਾਂ ਉੱਥੇ ਸਰ ਪਾ ਦੋ ਕੀੜੇ ਮਕੌੜੇ ਖੰਜ ਖਜੂਰਾ, ਕਈ ਵੀ ਐਸਾ ਹੁੰਦਾ ਜਿੱਥੇ ਲੁਕਣ ਨੂੰ ਥਾਂ ਮਿਲ ਜਾ ਕੀੜੇ ਮਕੌੜਿਆਂ ਨੂੰ। ਉਹ ਅੰਦਰ ਗਿਆ ਤੇ ਉਹ ਅਪ ਲੜਿਆ ਤੇ ਮਰ ਗਿਆ। ਮਹਾਰਾਜ ਨੇ ਪੁੱਛਿਆ, ਕਹਿੰਦੇ ਜੋ ਤਾਂ ਬਾਂਡੇ ਗਿਆ ਉਹਦੇ ਘਰ ਵਾਲੀ ਨੇ ਕਹਿ ਤਾ। ਮਜੂਰ ਕਹਿੰਦੇ ਚੰਗਾ ਫਿਰ ਭਾਈ ਬਾਂਡੇ ਹੀ ਸਹੀ। ਮਹਾਰਾਜ ਚਲੇ ਗਏ ਤੇ ਹੁਣ ਉਹ ਦੇਖਦੀ ਵੀ ਉੱਥੇ ਨਿਕਲਿਆ ਹੀ ਨਹੀਂ। ਉੱਥੇ ਆਵਾਜ਼ਾਂ ਮਾਰਦੀ ਹੈ ਕਿ ਮਹਾਰਾਜ ਤੂੰ ਚਲੇ ਗਏ, ਤੂੰ ਬਾਹਰ ਆ, ਬਾਹਰ ਆਵੇ ਕੌਣ, ਉਹਦਾ ਖਤਮ ਹੈ, ਜਿਲੇ ਦੇਖੋ ਮਰਿਆ। ਫਿਰ ਕਢਾਇਆ ਫਿਰ ਮਹਾਰਾਜ ਕੋ ਚੋਕੇ ਲੈ ਕੇ ਗਏ, ਬੇਨਤੀ ਕੀਤੀ, ਕਹਿੰਦੇ ਹੁਣ ਦੇਖੋ ਇਹ ਕਹਿੰਦਾ ਸੀ ਮਰਨਾ ਸੱਚ ਜੀਣਾ ਝੂਠ, ਤੇ ਹੁਣ ਲੋਗਿਆ ਦੇਖ ਕੇ ਪਿੱਠ ਦੇ ਅਤੀ ਗੁਰੂ ਨੂੰ ਵਿਛੜ ਕੇ ਚੋਟਾਂ ਖਾਣੀਆਂ ਪੈਂਦੀਆਂ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਬਿਨਾ ਸਤਿਗੁਰੂ ਤੋਂ ਕੋਈ ਮਨੁੱਖ ਕਦੇ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ ਇਹ ਭਾਈ ਜਨੋ। ਫਿਰ ਪੱਛੋ ਤਾਵੈ, ਫਿਰ ਜੁਨੀਆਂ ਵਿਚ ਪਸ਼ਚਾਤਾਪ ਕਰਦਾ, ਤੇ ਫਿਰ ਦੇਖੋ ਪਤਾ ਨੀ ਕਿੰਨੀਆਂ ਕੁ ਜੁਨੀਆਂ ਚ ਘੁੰਮਿਆ ਹੋਏਗਾ। ਫਿਰ ਸ਼ਾਹੀ ਦੀ ਜੂਨ ਮਿਲੇ ਜਦੋਂ ਸੱਚੇ ਪਾਤਸ਼ਾਹ ਦਸਮ ਗੁਰੂ ਜੀ ਸ੍ਰੀ ਹਜ਼ੂਰ ਸਾਹਿਬ ਗਏ, ਸ਼ਾਹ ਨਿਕਲਿਆ ਤੇ ਉੱਥੇ ਜਿਹੇ ਸ਼ਿਕਾਰ ਘਾਟ ਗੁਰਦੁਆਰਾ ਬਣਿਆ। ਦਰਸ਼ਨ ਜੀ ਨੀ ਕੀਤੇ, ਠੀਕ ਆ ਨੀ ਕਰਿਆ ਉਹ ਭਾਈ। ਉੱਥੇ ਫਿਰ ਮਹਾਰਾਜ ਨੇ ਉਹਦਾ ਸ਼ਿਕਾਰ ਖੇਲਿਆ। ਬਹਾਦਰ ਸ਼ਾਹ ਨੇ ਪੁੱਛਿਆ ਕਿ ਮਹਾਰਾਜ ਅੱਗੇ ਸ਼ੇਰਾਂ ਦਾ ਬੜਬੜੇ ਮਾਰੂ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ, ਮਾਰੇ ਰੀਸ਼ ਰੋਜ ਚੰਖਾਰਾ ਅਣਖ ਭਾਂਤ ਕੇ ਖੇਲ ਸ਼ਿਕਾਰਾ, ਤੇ ਅੱਜ ਤੁਸੀਂ ਇਹ ਸ਼ਾਹ ਇੱਕ ਮੂਲੀ ਜਿਹਾ ਜਾਨਵਰ? ਕਹਿੰਦੇ ਸ਼ਾਹ ਨੀ ਇਹ ਮੂਲਾ, ਮਹਾਰਾਜ ਤੂੰ ਬੇਮੁੱਖ ਹੋਇਆ ਹੋਇਆ, ਇਹਦੀ ਮੁਕਤੀ ਕੀਤੀ ਹੈ। ਗੱਜ ਕੇ ਬੋਲੋ, ਉੱਥੇ ਗੁਰਦੁਆਰਾ ਸਾਹਿਬ ਬਣਿਆ ਸ਼ਿਕਾਰ ਘਾਟ, ਉਹਦਾ ਨਾਂ ਸ਼ਿਕਾਰ ਘਾਟ ਤਾਂ। ਇਸ ਵਾਸਤੇ ਮਹਾਰਾਜ ਤੂੰ ਬੇਮੁੱਖ ਹੋ ਕੇ ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ, ਬਿਨ ਸਤਿਗੁਰ ਸੁਖ ਕਦੇ ਕਦੇ ਨਾ ਪਾਵੇ ਭਾਈ, ਕਦੇ ਵੀ ਸੁਖ ਨਹੀਂ ਪਾ ਸਕਦਾ ਭਾਈ। ਫਿਰ ਪੁੱਛੋ ਤਾਵੈ, ਜੂਨੀਆਂ ਚ ਵਾਰ ਵਾਰ ਘੁੰਮਦਾ ਫਿਰ ਪਸ਼ਚਾਤਾਪ ਕਰਦਾ ਕਿ ਮਹਾਰਾਜ ਹੁਣ ਤੂੰ ਬਖਸ਼ ਲੋ। ਹਰ ਕੇ ਦਾਸ ਸੁਹੇਲੇ ਭਾਈ, ਜਿਹੜੇ ਹਰੀ ਦੇ ਦਾਸ ਹੈ, ਪਰਮੇਸ਼ਰ ਦੇ ਦਾਸ ਹੈ, ਭਾਵ ਹੁਕਮ ਵਿਚ ਰਹਿਣ ਵਾਲੇ ਆ, ਆਗਿਆ ਦਾ ਪਾਲਣ ਕਰਨ ਵਾਲੇ ਆ, ਉਹ ਸਦਾ ਹੀ ਸੁਹੇਲੇ ਸੌਖੇ ਆ। ਉਹਨਾਂ ਦਾ ਜਨਮ ਸੌਖਾ ਤੇ ਉਹਨਾਂ ਦੇ ਪ੍ਰਾਣ ਵੀ ਬੜੇ ਸੌਖੇ ਨਿਕਲਦੇ, ਕਿਸ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਹੁੰਦਾ। ਜਿਹੜੇ ਮਨਮੁਖ ਹੈ ਉਹਨਾਂ ਦੀ ਜਿੰਦ ਨੂੰ ਮਾਣੀ ਕੱਢੀ ਹੈ, ਹੱਡਾਂ ਕੋ ਕੜਕਾਏ, ਸਾਹੇ ਲਿਖਣ ਚਰਣੀ ਜਿੰਦੂ ਕੋ ਸਮਝਾਏ, ਜਿੰਦ ਬਹੁਟੀ ਮਰਨ ਵਰ ਲੈ ਜਾਸੀ ਕਰਨ ਆਏ। ਤੇ ਹੱਡ ਗੋਡੇ ਰਗੜਦੇ ਮਰਦੇ ਆ ਕਿੰਨੇ ਕਿੰਨੇ ਮੰਜਿਆਂ ਦੇ ਉੱਤੇ, ਉੱਤੇ ਹੀ ਕੰਧ ਪਹਿਲ ਹੁੰਦਾ, ਨਰਕ ਚ ਪੈ ਜਾਂਦੇ ਆ। ਤੇ ਜਿਹੜੇ ਗੁਰਮੁਖ ਹੈ ਉਹਨਾਂ ਦਾ ਜੰਮਣਾ ਵੀ ਸੁਖਦਾਈ, ਰਹਿਣਾ ਵੀ ਸੁਖਦਾਈ, ਜਾਣਾ ਵੀ ਸੁਖਦਾਈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਉਹ ਤਾਂ ਬੜੇ ਸਹੇਲੇ ਸੌਖੇ ਰਹਿੰਦੇ ਆ, ਕੋਈ ਕਲੇਸ਼ ਉਹਨਾਂ ਨੂੰ ਹੁੰਦਾ ਹੀ ਨਹੀਂ। ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ, ਸੇਵਾ ਕਰਕੇ, ਸਿਮਰਨ ਕਰਕੇ, ਸਤਸੰਗ ਕਰਕੇ, ਸ਼ਬਦ ਦੀ ਕਮਾਈ, ਸ਼ਬਦ ਸੁਰ ਦਾ ਅਭਿਆਸ ਕਰਕੇ, ਜਨਮਾਂ ਜਨਮਾਂ ਦੇ ਜਿਹੜੇ ਕਿਲ ਨਿਸ਼ਚੇ ਕਰਕੇ ਵੇਖ ਵੇਖਿਆ ਯਾਰ ਵੱਤ ਪਾਪ, ਜਾਂ ਕਿਸੇ ਵਿਦਵਾਨ ਦਾ ਮਾਰਨਾ, ਗਊ ਦਾ ਘਾਤ ਕਰਨਾ, ਅਣਚਾਰੀ ਦਾ ਧਾਨ ਖਾਣਾ, ਔਰ ਇਸੇ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਪਾਪ ਹੈ, ਬ੍ਰਾਹਮਣ ਕੈਲੀ ਘਾਤ ਕੰਜਕਾ ਕੰਨਿਆਂ ਦਾ ਮਾਰਨਾ, ਇਹ ਚਾਰ ਤਰ੍ਹਾਂ ਦਾ ਜਿਹੜਾ ਪਾਪ ਹੈ ਇਹਨੂੰ ਕਿਲਵਖ ਪਾਪ ਕਹਿੰਦੇ ਹੈ। ਇਹ ਜਨਮ ਜਨਮਾਂਤਰਾਂ ਦੇ ਜਿਹੜੇ ਬੜੇ ਬੜੇ ਬਜਰ ਪਾਪ ਹੈ ਇਹ ਕੱਟੇ ਜਾਂਦੇ ਆ, ਐਸੇ ਦੁੱਖ ਕੱਟੇ ਜਾਂਦੇ ਆ। ਆਪੇ ਮੇਲ ਮਿਲਾਈ, ਫਿਰ ਉਹਨਾਂ ਨੂੰ ਸਮਤ ਦੇ ਕੇ ਪਾਤਸ਼ਾਹ ਜੀ ਆਪੇ ਮੇਲ, ਆਪਣਾ ਮੇਲ ਦੇ ਕੇ, ਗੁਰਮੁਖ ਦੀ ਸਿੱਖਿਆ ਦੇ ਕੇ ਉਹਨਾਂ ਨੂੰ ਪਵਿੱਤਰ ਪੁਰਸ਼ ਬਣਾ ਲੈਂਦੇ ਆ। ਜਦੋਂ ਪਵਿੱਤਰਤਾ ਆ ਜਾਂਦੀ ਹੈ ਫਿਰ ਆਪਣੇ ਨਾਲ ਮਲਾਈ ਮਿਲਾ ਲੈਂਦੇ, ਆਪਣੇ ਨਾਲ ਅਭੇਦ ਕਰ ਲੈਂਦੇ। ਸੱਜਣ ਠੱਗ ਲਓ, ਭੂਮੀਆਂ ਚੋਰ ਲਓ, ਇਸੇ ਤਰ੍ਹਾਂ ਲੱਖੂ ਧਾੜਵੀ ਹੈ, ਬੇਦੀ ਚੰਦ, ਕਿੰਨਿਆਂ ਦੇ ਦ੍ਰਿਸ਼ਟਾਂਤ ਹੈ। ਉਹਨਾਂ ਨੂੰ ਆਪਣਾ ਮੇਲ ਬਖਸ਼ਿਆ, ਸੰਗਤ ਬਖਸ਼ੀ, ਸਮਤ ਦਿੱਤੀ, ਧਰਮਸ਼ਾਲਾ ਬਣਾਓ, ਕਥਾ ਕੀਰਤਨ ਦੀ ਪ੍ਰਪਾਟੀ ਚਲਾਓ, ਸੰਗਤ ਪੰਗਤ ਤੇ ਸੇਵਾ ਕਰਾ ਕਰਾ, ਸਿਮਰਨ ਕਰਾ ਕਰਾ, ਉਹਨਾਂ ਦਾ ਹਿਰਦਾ ਸ਼ੁੱਧ ਕਰ ਲਿਆ, ਪਵਿੱਤਰ ਹੋਏ ਤੇ ਫਿਰ ਆਪਣੀ ਸੰਗਤ ਨਾਲ ਮਲਾਈ ਮਿਲਾ ਲਿਆ ਹੈ। ਰਹਾ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ। ਇਹ ਜਿਹੜਾ ਕੁਟੰਬ ਹੈ ਇਹ ਜੀਵਾਂ ਦੇ ਵਾਸਤੇ ਭਰਾਵੋ ਬੜਾ ਬੰਧਨ ਹੈ, ਕਿਉਂਕਿ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਹਰਹਾਰ, ਬੰਧਨ ਕਰਮ ਧਰਮ ਹੋਂ ਕੀਆ, ਇਹ ਬੰਧਨ ਹੀ ਹੈ। ਬੋਧ ਆ ਜਿਹੜਾ ਜਾਲ ਹੈ ਉਹ ਚ ਇਨਸਾਨ ਫਸ ਜਾਂਦਾ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈਂ ਡੁੱਬੀ ਅਲੇ, ਪੁੱਤਰ ਕੁਟੰਬ ਗ੍ਰਿਸਤ ਕਾ ਫਾਸਾ, ਹੁਣ ਨਾ ਪਾਈ ਹੈ ਰਾਮ ਕਾ ਰਾਮ ਕੇ ਦਾਸਾ, ਪੁੱਤਰ ਕੁਟੰਬ ਵਰ ਲਖਮੀ ਮਾਇਆ, ਤੇ ਕਹੋ ਕਵ ਨੇ ਸੁਖ ਪਾਇਆ। ਇਸ ਪ੍ਰਕਾਰ ਇਹਦਾ ਬਖਸ਼ਣਾ ਵੀ ਪਰਮੇਸ਼ਰ ਨੇ ਕੋਈ ਲੈਣ ਦੇਣ ਦਾ ਸੰਬੰਧ ਹੈ, ਉਹ ਭੁਗਤਾਨ ਅਸੀਂ ਭੁਗਤ ਰਹੇ ਹਾਂ। ਤੇ ਚਾਰ ਦਿਨ ਦਾ ਇਹ ਠਾਠਾ ਵਾਗਾ ਹੈ, ਕੋਈ ਜਾਣੇ ਕਵ ਨਹੀਂ ਹਾਂ ਜਗ ਮੀਤ, ਜੇ ਸੋਹੇ ਕਿਰਪਾਲ ਸੋਈ ਵਿਦ ਬੁਝੈ ਤਾਂ ਕੀ ਨਿਰਮਲ ਰੀਤ। ਅਥਵਾ ਇਸੇ ਸ਼ਬਦ ਚ ਮਾਤ ਪਿਤਾ ਭਾਈ ਸੁੱਧ ਬਨਤਾ ਕਹੋ ਕੋ ਹੈ ਕਾਕਾ, ਇਹ ਲੈਣ ਦੇਣ ਦੇ ਸਰਬੰਧ ਆ। ਅਸੀਂ ਮੋਹ ਪਾ ਕੇ ਬਹਿ ਜਾਂਦੇ, ਇਹ ਜੀ ਦੇ ਵਾਸਤੇ ਜੀਵਾਂ ਲਈ ਬੰਧਨ ਰੂਪ ਪਿਆ ਇਹ ਭਰਾਵੋ, ਪਰ ਇਸ ਮੋਹ ਦੇ ਵਿੱਚ ਪਿਆ ਹੋਇਆ ਇਨਸਾਨ ਭਰਮ ਭੁੱਲਾ ਸੰਸਾਰਾ, ਭਰਮ ਦੇ ਵਿੱਚ ਸਾਰਾ ਸੰਸਾਰ ਭੁੱਲਿਆ ਹੋਇਆ। ਕਹਿੰਦੇ ਬ੍ਰਿਹਦ ਕੇਤੂ ਰਾਜਾ ਹੋਇਆ, ਉਸਨੇ ਬੜੀਆਂ ਸ਼ਾਦੀਆਂ ਕਰਾਈਆਂ ਪਰ ਉਹ ਪੁੱਤਰ ਨਾ ਮਿਲ ਸਕਿਆ। ਅਖੀਰੀ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਅਰਦਾਸ ਹੋਈ ਤੇ ਰਾਣੀ ਦੇ ਪੁੱਤਰ ਹੋਇਆ। ਦੂਜੀਆਂ ਰਾਣੀਆਂ ਨੂੰ ਬੜੀ ਈਰਖਾ ਹੋਈ, ਇਹਦੇ ਪੁੱਤਰ ਹੋ ਗਿਆ, ਸਤਿਕਾਰ ਹੋ ਗਿਆ, ਸਾਨੂੰ ਕੋਈ ਪੁੱਛਦਾ ਹੀ ਨਹੀਂ। ਉਹਨੇ ਕਿਹਾ ਵੀ ਅੱਗੇ ਤਾਂ ਇੱਕੋ ਜਿਹਾ ਸਤਿਕਾਰ ਸੀ, ਇਹਨੂੰ ਬੱਚਾ ਜਿਵੇਂ ਉਹਦਾ ਸਤਿਕਾਰ ਆ, ਸਾਡੀ ਤਾਂ ਬਕਦਰੀ ਹੋ ਗਈ। ਉਹਨੇ ਰਲ ਕੇ ਜੀ ਉਹ ਬੱਚੇ ਨੂੰ ਜ਼ਹਿਰ ਦਿੱਤੀ, ਬੱਚਾ ਮਰ ਗਿਆ। ਅੱਛਾ, ਫਫੜੇ ਕਾਰਨ ਮਾਂ ਨੂੰ ਵੀ ਜ਼ਿਆਦਾ ਬਹੁਤ ਰੋਣ, ਪਖੰਡ ਦਾ ਰੋਣਾ, ਪਖੰਡ ਦਾ ਵੀ ਰੋਣਾ ਹੁੰਦਾ, ਇੱਕ ਤਾਂ ਸੱਚਾ ਰੋਣਾ ਹੁੰਦਾ ਨਾ, ਇੱਕ ਪਖੰਡ ਦਾ ਹੁੰਦਾ। ਸੋ ਇਸ ਵਾਸਤੇ ਹੁਣ ਰੋਂਦੀਆਂ, ਰਾਜਾ ਵੀ ਰੋਦਨ ਕਰਦਾ, ਪਹਿਲਾਂ ਦੁੱਖ ਤਾਂ ਸੀ ਵੀ ਹੋਇਆ ਹੀ ਨਹੀਂ, ਬੜਾ ਹੋ ਕੇ ਚਲੇ ਗਿਆ, ਬੜਾ ਦੁੱਖ ਆ। ਤੇ ਰਾਜਾ ਵੀ ਫਿਰ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਉਹ ਕਹਿੰਦੇ ਭਾਈ ਹੁਣ ਕੀ ਹੋ ਸਕਦਾ, ਅਰਦਾਸ ਕੀਤੀ ਮਾਲਕ ਦੇ ਚਰਨਾਂ ਚ, ਉਹਦੇ ਸਰੀਰ ਤੇ ਬਣਿਆ ਨਹੀਂ ਜਾਂਦਾ, ਜੋ ਪਰਮੇਸ਼ਰ ਦਾ ਭਾਣਾ ਉਹ ਸਾਧ ਲੜਕਾ ਜਿਹੜਾ ਸੀ ਮਰਿਆ ਸੀ, ਕਹਿੰਦੇ ਜੀ ਅਰਦਾਸ ਕਰੋ ਜਿੰਦਾ ਹੋ ਜਾਏ। ਅਰਦਾਸ ਕੀਤੀ ਤੇ ਲੜਕਾ ਅੱਧੇ ਘੰਟੇ ਲਈ ਜਿੰਦਾ ਕਰਦੇ ਹੋ ਗਿਆ। ਪੁੱਛਿਆ ਵੀ ਕੱਕਾ ਤੂੰ ਜਵਾਨੀ ਨਾ ਮਾਣੀ ਚੱਲ ਗਿਆ, ਕਹਿੰਦੇ ਮੈਂ ਤੇਰਾ ਪੁੱਤ ਕਰਦਾ, ਤੂੰ ਰਾਜਾ ਸੀ ਪਿਛਲੇ, ਮੈਂ ਵੀ ਸੀ, ਜੰਗ ਹੋਇਆ, ਮੈਂ ਹਾਰ ਗਿਆ ਤੂੰ ਜਿੱਤ ਗਿਆ, ਤੂੰ ਮੈਨੂੰ ਜੇਲ੍ਹ ਚ ਸੁੱਟ ਦਿੱਤਾ, ਅੱਧਾ ਲੂਣ ਅੱਧਾ ਛੋਲਿਆਂ ਦਾ ਆਟਾ ਇੱਕ ਬਾਟਾ ਪਾਣੀ ਦਾ, ਉਹਨੂੰ ਭੁੱਖ ਲੱਗਦੀ ਖਾਂਦਾ ਸੀ, ਆਂਦਰਾਂ ਨੂੰ ਚੀਰ ਪੈਂਦਾ ਸੀ, ਮੈਂ ਕਿਹਾ ਹੁਣ ਤਾਂ ਪੇਸ ਜਾਂਦੀ ਨੀ, ਪੁੱਤ ਬਣ ਕੇ ਬਦਲਾ ਲਊਂਗਾ, ਮੈਂ ਤੇਰਾ ਪੁੱਤ ਕਰਦਾ। ਰਾਣੀ ਗਣ ਸਾਡਾ ਤੁਸੀਂ ਮਾਮਾ ਕਰਦੀ ਆ, ਮੈਂ ਪਿਛਲੇ ਇੱਕ ਜਨਮ ਚ ਆਜੜੀ ਸੀ, ਭੇਡਾਂ ਬੱਕਰਾਂ ਚਾਰਦਾ ਸੀ, ਤੁਸੀਂ ਕੀੜੀਆਂ ਸੀ, ਤੁਹਾਡੀ ਖੁੱਡ ਚ ਤੱਤਾ ਪਾਣੀ ਪਾ ਪਾ ਤੁਹਾਨੂੰ ਮਾਰ ਦਿੱਤਾ, ਤੁਸੀਂ ਮੈਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਵੀ ਗਾਦੀ ਮਾਵਾਂ। ਇਹਦਾ ਸਾਰਾ ਸੰਸਾਰ ਲੈਣ ਦੇਣ ਦੇ ਸੰਬੰਧ ਆ, ਆਪਾਂ ਮੋਹ ਪਾ ਕੇ ਬਹਿ ਜਾਂਦੇ ਹਾਂ, ਮੋਹ ਹੀ ਦੁੱਖ ਦਾ ਕਾਰਨ ਬਣ ਜਾਂਦਾ, ਉਹੀ ਬੰਧਨ ਬਣ ਜਾਂਦਾ, ਇਸੇ ਭਰਮ ਸਾਰਾ ਸੰਸਾਰ ਭੁਲਿਆ ਹੋਇਆ। ਪਰ ਇਹ ਬੰਧਨ ਟੁੱਟਣ ਕਿਵੇਂ? ਬਿਨ ਗੁਰ ਬੰਧਨ ਟੁੱਟ ਹੈ ਨਾ ਹੀ ਗੁਰਮੁਖ ਮੋਖ ਦੁਆਰਾ, ਬਿਨਾਂ ਗੁਰੂ ਦੀ ਕਿਰਪਾ ਤੋਂ ਬੰਧਨ ਨਹੀਂ ਟੁੱਟਦੇ ਅਤੇ ਮੁਕਤੀ ਦਾ ਦੁਆਰਾ ਪ੍ਰਾਪਤ ਨਹੀਂ ਹੁੰਦਾ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਜੀਵ ਅਨੇਕ ਪ੍ਰਕਾਰ ਦੇ ਪਾਪ ਕਰਮ ਕਰਦੇ ਆ, ਗੁਰੂ ਦੇ ਸ਼ਬਦ ਉਪਦੇਸ਼ ਨੂੰ ਪਛਾਣਦੇ ਨੇ, ਮਰਦੇ ਆ, ਜੰਮਦੇ ਵਾਰ ਵਾਰ, ਇਸੇ 84 ਦੇ ਗੇੜੇ ਚ ਘੁੰਮੀ ਜਾਂਦੇ ਆ। ਹਉ ਮੇਰਾ ਜਗ ਪਲ ਚ ਰਹਿਆ, ਭਾਈ ਕੋਈ ਨਾ ਕਿਸੀ ਕੇਰਾ। ਇਹ ਮੇਰਾ ਹਉਮੇ ਕਰ ਕਰ ਸਾਰਾ ਸਾਰ ਪਲ ਚ ਰਿਹਾ, ਉਲਝ ਰਿਹਾ, ਕੋਈ ਵੀ ਕਿਸੇ ਦਾ ਨਹੀਂ। ਜਰਾਨੇ ਲਾ ਕੇ ਦੇਖ ਲੋ, ਜਿੱਥੇ ਜ਼ਿਆਦਾ ਪਿਆਰ ਹੋ ਉੱਥੇ ਬੈਰ ਵੀ ਵੱਧ ਪਊਗਾ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਕਰ ਹੋਏ ਵਸੇਰਾ। ਗੁਰਮੁਖ ਜਿਹੜੇ ਆਪਣੇ ਮਹਿਲ ਸਰੂਪ ਆਤਮਾ ਪਦ ਨੂੰ ਪਾ ਲੈਂਦੇ ਆ, ਗੁਣ ਗਾਉਂਦੇ ਆ, ਸਰੂਪ ਦੀ ਪ੍ਰਾਪਤੀ ਕਰ ਲੈਂਦੇ, ਉਹਦਾ ਨਿਜ ਘਰ ਸਵੈਮ ਸਰੂਪ ਵਿੱਚ ਨਿਵਾਸ ਹੋ ਜਾਂਦਾ। ਕੋਈ ਸਰੀਰ ਦੇ ਤਲ ਤੇ ਰਹਿੰਦਾ, ਕੋਈ ਮਨ ਬੁੱਧੀ ਦੇ, ਉਹ ਆਤਮਾ ਦੇ ਤਲ ਤੇ ਰਹਿੰਦੇ ਆ। ਇੱਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਇਹ ਜਿਹੜਾ ਸੰਸਾਰਿਕ ਸਕੂਲ ਹੈ, ਜਿਹੜੇ ਇੱਥੋਂ ਪਾਸ ਹੋ ਕੇ ਜਾਂਦੇ ਪਰਲੋਕ ਚ, ਉਹਨਾਂ ਨੂੰ ਢੋਈ ਮਿਲਦੀ ਹੈ। ਜਿਵੇਂ ਲੜਕੀਆਂ ਵਾਸਤੇ ਪੇਕੇ ਘਰ ਇੱਕ ਸਕੂਲ ਹੁੰਦਾ, ਜਿਹੜੀਆਂ ਉੱਥੇ ਪੂਰੀ ਟ੍ਰੇਨਿੰਗ ਲੈ ਕੇ ਜਾਂਦੀਆਂ, ਫਿਰ ਸਹੁਰੇ ਘਰ ਸਤਿਕਾਰ ਪਾਉਂਦੀਆਂ, ਜਿਹੜੇ ਉੱਥੇ ਲਾਡ ਵਿੱਚ ਰਹਿੰਦੀਆਂ, ਬਸ ਫਿਰ ਹਰੀਹਾਰ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ, ਜਿਹੜਾ ਇਹ ਸੰਸਾਰ ਵਿੱਚ ਆ ਕੇ ਆਪਣੀ ਚੋਰੀ ਜਾਰੀ ਮਿਥਿਆ ਭੈੜੇ ਕੰਮਾਂ ਤੋਂ ਬਚ ਕੇ ਨਾਮ ਦੀ ਕਮਾਈ ਕਰਕੇ ਆਤਮਾ ਗਿਆਨ ਪ੍ਰਾਪਤ ਕਰ ਲੈਂਦਾ, ਉਹਦਾ ਤਾਂ ਨਿੱਜ ਘਰ ਚ ਵਾਸਾ ਹੋ ਜਾਂਦਾ। ਜਿਹੜਾ ਇੱਥੇ ਆ ਕੇ ਇਸ ਗੱਲ ਨੂੰ ਸੰਗਤ ਵਿੱਚ ਆ ਕੇ ਗੁਰੂ ਮਹਾਰਾਜ ਦੀ ਬਾਣੀ ਦੁਆਰਾ ਬੁੱਝ ਲੈਂਦਾ ਹੈ, ਹਰੀ ਪ੍ਰਭੂ ਹਰ ਪ੍ਰਭ ਹੈ ਤੇ ਸਕੇਰਾ, ਹਰੀ ਪ੍ਰਭੂ ਉਹਨਾਂ ਸੱਜਣਾਂ ਦਾ ਬਣ ਜਾਂਦਾ। ਸਤਿਗੁਰ ਸਦਾ ਦਿਆਲ ਹੈ, ਭਾਈ ਬਿਨ ਭਾਗਾਂ ਕਿਆ ਪਾਈ ਹੈ। ਸਤਿਗੁਰੂ ਜੀ ਤਾਂ ਦਿਆਲੂ ਆ, ਬਿਨਾਂ ਭਾਗਾਂ ਤੋਂ ਪ੍ਰਾਪਤੀ ਨਹੀਂ ਹੁੰਦੀ। ਏਕ ਨਜ਼ਰ ਕਰ ਵੇਖਿਆ ਸਭ ਉੱਪਰ, ਜਿਹਾ ਭਾਓ ਤਿਹਾ ਫਲ ਪਾਈ ਹੈ। ਉਹ ਤਾਂ ਸਾਰਿਆਂ ਨੂੰ ਇੱਕ ਗਿਆਨ ਦੀ ਦ੍ਰਿਸ਼ਟੀ ਨਾਲ ਦੇਖਦੇ ਆ, ਜਿਹੋ ਜਿਹਾ ਭਾਓ ਆ, ਪਿਆਰ ਆ, ਉਹੋ ਜਿਹਾ ਫਲ ਪਾਇਆ। ਹੁਣ ਚੰਦੂ ਨੇ ਜੋ ਤੂਤ ਕੀਤੀ ਆ, ਉਹ ਹੀ ਫਲ ਮਿਲਣਾ ਸੀ। ਜਿਹੜੇ ਗੁਰਸਿੱਖ ਪਿਆਰੇ ਸ਼ਰਧਾਲੂ ਆ, ਉਹਨਾਂ ਨੂੰ ਬਖਸ਼ਿਸ਼ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਆਪਣੀ ਕੀਤੀ ਹੋਈ ਕਰਤੂਤ ਨਾਲ ਸਜ਼ਾ ਰੂਪੀ ਫਲ ਮਿਲਦਾ ਹੈ। ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੂੰ ਆਪ ਗਵਾਈ ਹੈ। ਹਜ਼ੂਰ ਕਹਿੰਦੇ, ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋ ਜਾਏ, ਕਿਹਨਾਂ ਦੇ ਮਨ ਚ ਹੁੰਦਾ, ਜਿਹਨੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾ ਦਿੱਤਾ ਹੈ। ਇਹ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸਿਧਾਂਤ ਹੈ। ਜਿਹੜੇ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਨਗੇ, ਹਜ਼ੂਰ ਗਰੀਬ ਨਿਵਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਤ ਮਾਤਾ ਸੁਲੱਖਣੀ ਜੀ, ਬੇਬੇ ਨਾਨਕੀ ਜੀ ਕਿਰਪਾ ਕਰਨਗੇ। ਇੰਨੀਆਂ ਬੇਨਤੀਆਂ ਹਜ਼ੂਰ ਆਪਣੇ ਚਰਨਾਂ ਚ ਪ੍ਰਵਾਨ ਕਰਨ, ਪ੍ਰਬੰਧਕਾਂ ਦਾ, ਸੰਗਤਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸੰਗਤ ਔਰ ਸੇਵਾਦਾਰਾਂ ਦਾ ਧੰਨਵਾਦ। ਹਜ਼ੂਰ ਪਾਤਸ਼ਾਹ ਸਭ ਨੂੰ ਤੰਦਰੁਸਤੀ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ, ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਤਾਤ ਆਕ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।